ਦੀਪਕ ਜੀ ਸਵਾਗਤ ਹੈ ਤੁਹਾਡਾ, ਸਤਿ ਸ਼੍ਰੀ ਅਕਾਲ ਜੀ।
ਸਤਿ ਸ਼੍ਰੀ ਅਕਾਲ ਵਿਜੇ ਜੀ, ਸਾਰੇ ਦਰਸ਼ਕਾਂ ਨੂੰ, ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ।
ਦੀਪਕ ਜੀ, ਹੜ੍ਹਾਂ ਦੀ ਸਥਿਤੀ ਹੋਰ ਗੰਭੀਰ ਹੁੰਦੀ ਜਾ ਰਹੀ ਹੈ ਜੀ। ਲਗਭਗ ਸਾਰਾ ਪੰਜਾਬ ਇਸ ਵੇਲੇ ਹੜ੍ਹ ਦੀ ਮਾਰ ਹੇਠ ਹੈ, ਪਰ ਕਈ ਇਸ ਤਰ੍ਹਾਂ ਦੀਆਂ ਤਸਵੀਰਾਂ, ਹੌਸਲੇ ਦੀਆਂ ਮਿਸਾਲਾਂ ਵਾਲੀਆਂ ਤਸਵੀਰਾਂ ਅਤੇ ਫੁਟੇਜ ਵੀ ਕਾਫੀ ਪੰਜਾਬ ਦੇ ਵੱਖੋ ਵੱਖਰੇ ਹਿੱਸਿਆਂ ਤੋਂ ਆਉਂਦੀ ਪਈ ਆ। ਸਥਿਤੀ ਕੀ ਹੈ ਜੀ ਇਸ ਵੇਲੇ, ਦੱਸਿਓ ਸਾਰਾ ਕੁਝ।
ਬਿਲਕੁਲ ਜੀ, ਅੱਜ ਆਪਾਂ ਜੇ ਆਪਾਂ ਗੱਲ ਕਰੀਏ, ਹੁਣ ਤੱਕ ਆਪਾਂ ਲਗਾਤਾਰ ਪੰਜਾਬ ਦੇ ਹੜ੍ਹ ਦੀ ਸਥਿਤੀ ਦੇ ਫਿਕਰ 'ਚੋਂ ਗੱਲ ਕਰਦੇ ਆ ਰਹੇ ਸੀ ਕਿ ਦਰਜਨ ਦੇ ਕਰੀਬ ਜ਼ਿਲ੍ਹੇ ਹੜ੍ਹ ਦੀ ਮਾਰ ਹੇਠ ਨੇ। ਜਿਹੜਾ ਖੇਤਰ ਬਚਿਆ ਸੀ, ਮੈਨੂੰ ਲੱਗਦਾ ਸਵੇਰ ਪੈਂਦਿਆਂ ਤੱਕ ਉਸ ਨੇ ਵੀ ਹੜ੍ਹ ਦੀ ਚਪੇਟ 'ਚ ਆ ਜਾਣਾ। ਇੱਕ ਪਾਸੇ ਤਾਂ ਮਤਲਬ ਅੱਜ ਸਥਿਤੀ ਇਹ ਹੈ ਕਿ ਫੌਜ ਵੱਲੋਂ, NDRF ਦੀਆਂ ਟੀਮਾਂ ਵੱਲੋਂ, ਸੰਸਥਾਵਾਂ ਵੱਲੋਂ, ਹੈ ਨਾ, ਆਪਣੇ ਵੱਲੋਂ, ਲੋਕਾਂ ਵੱਲੋਂ, ਆਪਣੇ ਭਾਈਚਾਰਿਆਂ ਵੱਲੋਂ ਆਪਸ ਦੇ ਵਿੱਚ ਇੱਕ ਦੂਜੇ ਦੀ ਬਹੁਤ ਮਦਦ ਕਰਕੇ ਲੋਕਾਂ ਨੂੰ ਸੁਰੱਖਿਅਤ ਥਾਵਾਂ 'ਤੇ ਲਿਜਾਂਦਾ ਜਾ ਰਿਹਾ। ਦੂਸਰੇ ਪਾਸੇ ਪਾਣੀ ਦਾ ਪੱਧਰ ਵੱਧਦਾ ਜਾ ਰਿਹਾ। ਅੱਜ ਮਤਲਬ ਕਿ ਹਸੈਣੀ ਵਾਲਾ ਬਾਰਡਰ ਵੀ ਡੁੱਬ ਗਿਆ, ਹੈ ਨਾ, ਜਿੱਥੇ ਔਰ ਰਿਟ੍ਰੀਟ ਸੈਰਾਮਨੀ ਦੀ ਉਸਾਰੀ ਰਸਮ ਹੁੰਦੀ ਆ, ਉਹ ਉੱਥੇ ਵੀ 5-5-7-7 ਫੁੱਟ ਪਾਣੀ ਭਰਿਆ, ਹੈ ਨਾ। ਬੁੱਢਾ ਸਾਹਿਬ ਗੁਰੂਘਰ ਦੇ ਵਿੱਚ ਵੀ ਪਾਣੀ ਭਰ ਗਿਆ। ਪਾਵਨ ਗ੍ਰੰਥ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਸੁਰੱਖਿਅਤ ਥਾਵਾਂ 'ਤੇ ਲਿਜਾਇਆ ਗਿਆ, ਹੈ, ਅਤੇ ਹੈਲੀਕਾਪਟਰ ਰਾਹੀਂ ਲਗਾਤਾਰ ਲੋਕਾਂ ਨੂੰ ਛੱਤਾਂ ਤੋਂ ਕੱਢਿਆ ਜਾ ਰਿਹਾ, ਲੋਕ ਛੱਤਾਂ 'ਤੇ ਬੈਠੇ ਨੇ। ਪਰ ਇੱਥੋਂ ਤੱਕ ਆਪਾਂ ਲਗਾਤਾਰ ਇਹਨਾਂ ਖੇਤਰ ਦੇ ਵਿੱਚ ਪਾਣੀ ਦੀ ਆਪਾਂ ਆਮਦ ਦੀ ਅਤੇ ਇਸ ਸਥਿਤੀ ਦੀ ਆਪਾਂ ਗੱਲ ਕਰਦੇ ਆ ਰਹੇ ਹਾਂ। ਹੁਣ ਹੋਇਆ ਕੀ ਕਿ ਉੱਪਰ ਕਹਿੰਦੇ ਜੀ ਫਿਰ ਪਹਾੜਾਂ 'ਤੇ ਮੀਂਹ ਪੈ ਰਿਹਾ, ਅਤੇ ਉਹਦਾ ਨਤੀਜਾ ਜੀ ਇੱਧਰ ਹਿਮਾਚਲ ਦੇ ਮੀਂਹ ਕਰਕੇ ਜੀ, ਹਰਿਆਣਾ ਦੇ ਉੱਪਰਲੇ ਖੇਤਰਾਂ 'ਚ ਮੀਂਹ ਕਰਕੇ ਜਿਹੜੀ ਸੁਖਨਾ ਲੇਕ ਆ ਉਹਦੇ ਗੇਟ ਖੋਲ੍ਹਤੇ। ਜੇ ਉਹਦੇ ਗੇਟ ਖੋਲ੍ਹਣ ਨਾਲ ਮਤਲਬ ਕਿ ਹੁਣ ਤੁਸੀਂ ਕਹਿ ਸਕਦੇ ਹੋ ਕਿ ਜਿਸ ਤਰ੍ਹਾਂ ਘੱਗਰ ਦੇ ਵਿੱਚ ਵੀ ਪਾਣੀ ਦੀ ਆਮਦ ਵੱਧ ਗਈ, ਅਤੇ ਉਹ ਘੱਗਰ 'ਚ ਜੇ ਪਾਣੀ ਦੀ ਆਮਦ ਵੱਧਦੀ ਹੈ ਤਾਂ ਉਹਦੇ ਨਾਲ ਮਤਲਬ ਕਿ ਆਹ ਪਟਿਆਲਾ ਅਤੇ ਪਟਿਆਲੇ ਤੋਂ ਅੱਗੇ ਵਾਲੀ ਸਾਰੀ ਬੈਲਟ ਵੀ ਮਾਰ ਹੇਠ ਆਜੂਗੀ। ਪਟਿਆਲਾ ਪਹਿਲਾਂ ਵੀ ਹੜ੍ਹ ਦੀ ਚਪੇਟ 'ਚ ਆਉਂਦਾ ਰਿਹਾ, ਹੈ ਨਾ, ਅਤੇ ਹੁਣ ਇੱਕ ਵਾਰ ਫਿਰ ਜੇ ਘੱਗਰ ਦੇ ਵਧਣ ਦੇ ਨਾਲ ਇਹਦਾ ਮਤਲਬ ਉਹ ਸੰਗਰੂਰ ਤੱਕ, ਗਾਹਾਂ ਤੱਕ ਇਹ ਸਾਰੇ ਦੀ ਮਾਰ, ਇਹ ਖਤਰਾ ਪੈਦਾ ਹੋ ਗਿਆ। ਫਿਰ ਚੰਡੀਗੜ੍ਹ ਦੇ ਖੇਤਰ ਦੇ ਵਿੱਚ ਇੱਕ ਵਾਰ ਫਿਰ ਖਤਰਾ ਪੈਦਾ ਹੋ ਗਿਆ, ਨਾਲ ਦਲ ਦੇ ਪਿੰਡਾਂ 'ਚ ਪਾਣੀ ਭਰ ਗਿਆ। ਇੱਥੋਂ ਤੱਕ ਕਿ ਹਰਿਆਣਾ ਦੇ ਵਿੱਚ ਵੀ, ਅੰਬਾਲਾ ਖੇਤਰ ਦੇ ਵਿੱਚ ਵੀ, ਹੈ ਨਾ, ਉਹ ਸਾਰਾ ਮਤਲਬ ਕਿ ਪਾਣੀ ਭਰਿਆ ਪਿੰਡਾਂ 'ਚ, ਗਲੀਆਂ 'ਚ, ਕਸਬਿਆਂ 'ਚ। ਪਰ ਜਿਹੜਾ ਪਹਿਲੂ ਦੇਖਣ ਵਾਲਾ
ਜੀ,
ਇੱਕ ਪਾਸੇ ਹੁਣ ਇਹ ਸਥਿਤੀ ਹੈ ਕਿ ਪੂਰਾ ਪੰਜਾਬ ਸਵੇਰ ਤੱਕ ਕਿਤੇ ਚਪੇਟ 'ਚ ਨਾ ਆ ਜਾਵੇ, ਹੈ ਨਾ, ਆਹ ਸਥਿਤੀ ਜਿਵੇਂ ਆਪਾਂ ਗੱਲ ਕਰ ਰਹੇ ਹਾਂ ਕਿ ਇੱਧਰੋਂ ਘੱਗਰ ਵਾਲੀ ਮਾਰ ਵੀ ਪੈਣ ਲੱਗ ਪਈ। ਦੂਸਰੇ ਪਾਸੇ ਹਰਿਆਣਾ ਦੇ ਆਪਾਂ ਜਿਵੇਂ ਗੱਲ ਕਰ ਰਹੇ ਹਾਂ ਕਿ ਹਰਿਆਣਾ ਦੇ ਖੇਤਰਾਂ ਦੇ ਵਿੱਚ, ਅੰਬਾਲਾ ਅਤੇ ਉਹਦੇ ਨੇੜਤੜੇ ਦੇ ਖੇਤਰਾਂ ਦੇ ਵਿੱਚ ਪਾਣੀ ਭਰ ਗਿਆ। ਪਰ ਦੇਖਣ ਵਾਲੀ ਗੱਲ ਇਹ ਹੈ ਕਿ ਜੀ ਅੱਜ ਅੰਬਾਲਾ ਦੇ ਵਿੱਚ ਦਿਨ ਦੇ ਵਿੱਚ ਪਾਣੀ ਭਰਨ ਦੀਆਂ ਖਬਰਾਂ ਆਉਣੀਆਂ ਸ਼ੁਰੂ ਹੁੰਦੀਆਂ, ਅਤੇ NDRF ਦੀਆਂ ਟੀਮਾਂ ਅੱਜ ਹੀ ਅੰਬਾਲੇ ਪਹੁੰਚ ਜਾਂਦੀਆਂ, ਅੱਜ ਹੀ ਲੋਕਾਂ ਦੀ ਰਾਹਤ ਲਈ ਪਹੁੰਚ ਜਾਂਦੀਆਂ, ਜਦੋਂ ਕਿ ਪੰਜਾਬ 'ਚ ਸਾਰੀਆਂ ਟੀਮਾਂ ਨੂੰ ਪਹੁੰਚਣ ਨੂੰ 5-7 ਦਿਨ ਲੱਗੇ
ਜੀ।
ਇਹਦੇ ਕੀ ਅਰਥ ਲਾਈ? ਦੂਸਰੇ ਪਾਸੇ ਨੈਸ਼ਨਲ ਮੀਡੀਆ ਸਾਡਾ ਜੰਮੂ ਕਸ਼ਮੀਰ ਦੇ ਵਿੱਚ ਬੱਦਲ ਫੜਦਾ, ਟੋਡਾ ਦੇ ਵਿੱਚ, ਹੈ ਨਾ, ਉਹ ਪੱਥਰ ਡਿੱਗਦੇ ਨੇ, ਗਰਕਦੀ ਆ ਸਾਰਾ ਕੁਛ, ਹੈ, 30-35 ਲੋਕਾਂ ਦੀ ਜਾਨ ਜਾਂਦੀ ਹੈ, ਉਹਦੀ ਖਬਰ ਹੈਗੀ ਆ। ਹਿਮਾਚਲ 'ਚ ਬੱਦਲ ਫਟਣ ਦੀਆਂ, ਪਾਣੀ ਆਉਣ ਦੀਆਂ, ਹੈ ਨਾ, ਦਰਿਆਵਾਂ 'ਚ ਆਮਦ ਵਧਣ ਦੀਆਂ, ਉਹ ਖਬਰ ਹੈਗੀ ਆ। ਉੱਤਰਾਖੰਡ ਦੀ ਖਬਰ ਆਉਂਦੀ, ਉਹ ਹੈਗੀ ਆ। ਪੰਜਾਬ ਦੀ ਖਬਰ ਕਿੱਥੇ ਆ ਜੀ?
ਜੀ,
ਰਾਸ਼ਟਰੀ ਮੀਡੀਆ ਪੰਜਾਬ ਦੀ ਇਸ ਆਫਤ ਨੂੰ ਅੱਜ ਦੀ ਤਰੀਕ ਦੇ ਵਿੱਚ 800 ਤੋਂ ਵੱਧ ਪੰਜਾਬ ਦੇ ਪਿੰਡ ਡੁੱਬ ਚੁੱਕੇ ਨੇ, 300 ਦੇ ਕਰੀਬ ਪੰਜਾਬ ਦੇ ਸਰਕਾਰੀ ਸਕੂਲ ਇਸ ਦੀ ਚਪੇਟ 'ਚ ਨੇ, ਤੇ ਕਰੀਬ ਕਰੀਬ 3 ਲੱਖ ਏਕੜ ਤੋਂ ਵੱਧ ਸਾਡੀ ਜ਼ਮੀਨ, ਸਾਡੀ ਫਸਲ ਤਬਾਹ ਹੋ ਗਿਆ। ਤੇ ਉਹ ਫਸਲ ਹੈ ਜਿਹਨੇ ਤੁਹਾਡੇ ਭੜੋਲੇ ਭਰਨੇ ਆ, ਜਿਹਦੇ ਨਾਂ ਦੇ ਉੱਤੇ ਮੋਦੀ ਸਰਕਾਰ ਨੇ ਫਿਰ ਆਟਾ ਦਾਲ ਸਕੀਮ ਰਾਹੀਂ ਵੰਡ ਵੰਡ ਕੇ ਵੋਟਾਂ ਇਕੱਠੀਆਂ ਕਰਨੀਆਂ
ਜੀ,
ਤੇ ਰਾਸ਼ਟਰੀ ਮੀਡੀਆ ਦੀ ਗੱਲ ਵੀ ਨਹੀਂ ਕਰ ਰਿਹਾ। ਆਪਾਂ ਰਾਸ਼ਟਰੀ ਆਫ਼ਤ ਦੇ ਹਵਾਲੇ ਨਾਲ ਗੱਲ ਕਰਦੇ ਆਏ ਹਾਂ ਕਿ ਨਾ ਕੇਂਦਰ ਰੁੱਖ ਕਰ ਰਿਹਾ, ਨਾ ਸੂਬਾ ਸਰਕਾਰ ਉਹਦੀ ਗੱਲ ਕਰ ਰਹੀ ਹੈ
ਜੀ,
ਪਰ ਰਾਸ਼ਟਰੀ ਮੀਡੀਆ ਵੀ ਇਹਨੂੰ ਦਿਖਾਉਣਾ ਚਾਹੂਗਾ ਨਹੀਂ ਕਿਤਰਾ ਰਿਹਾ। ਜਿੱਥੇ ਇਹ ਸਵਾਲ ਹੈ, ਉੱਥੇ ਅੱਜ ਮੁੱਖ ਮੰਤਰੀ ਸਾਹਿਬ ਨੇ ਬੈਠਕ ਕੀਤੀ ਹੈ ਪੰਜਾਬ ਦੇ ਮੁੱਖ ਮੰਤਰੀ ਨੇ, ਉਹਨਾਂ ਨੇ ਅਧਿਕਾਰੀਆਂ ਨਾਲ ਵੀ, ਮੰਤਰੀਆਂ ਨਾਲ ਵੀ, ਸੰਬੰਧਿਤ ਵਿਭਾਗਾਂ ਨਾਲ ਵੀ ਹਦਾਇਤਾਂ ਕਰਤੀਆਂ ਜੀ ਕਿ ਗਰਾਊਂਡ 'ਤੇ ਜਾ ਕੇ MLA ਕੰਮ ਕਰਨ, ਮੰਤਰੀ ਕੰਮ ਕਰਨ, ਵਿਭਾਗਾਂ ਦੇ ਅਧਿਕਾਰੀਆਂ ਨੂੰ। ਇਹ ਅੱਜ ਐਮਰਜੈਂਸੀ ਮੀਟਿੰਗ ਹੈ, ਮੀਡੀਆ ਕਹਿ ਰਿਹਾ, ਮੈਨੂੰ ਨਹੀਂ ਪਤਾ ਕਿ ਐਮਰਜੈਂਸੀ ਹੈ ਕਿ ਨਹੀਂ, ਕਿਉਂਕਿ ਮੇਰੇ ਲਈ ਤਾਂ ਐਮਰਜੈਂਸੀ ਉਸ ਪਹਿਲੇ ਦਿਨ ਸੀ, ਜਿੱਦਣ ਪਹਿਲੇ ਦਿਨ ਪਤਾ ਲੱਗਦਾ ਕਿ ਪਿੰਡਾਂ 'ਚ ਪਾਣੀ ਬਣਨਾ ਹੋਇਆ, ਉਦਣ ਐਮਰਜੈਂਸੀ ਸੀ
ਜੀ,
ਇਹ ਮੀਟਿੰਗ ਉਦਣ ਹੋਣੀ ਚਾਹੀਦੀ ਸੀ। ਪਰ ਅੱਜ ਸਾਡਾ ਮੀਡੀਆ ਦੱਸ ਰਿਹਾ ਕਿ ਜੀ ਮੁੱਖ ਮੰਤਰੀ ਸਾਹਿਬ ਨੇ ਐਮਰਜੈਂਸੀ ਬੈਠਕ ਬੁਲਾਈ। 10 ਦਿਨਾਂ ਬਾਅਦ ਐਮਰਜੈਂਸੀ ਬੈਠਕ ਹੁੰਦੀ ਹੈ ਜਦੋਂ ਸਾਰਾ ਪੰਜਾਬ ਖੜ੍ਹ ਦੇ ਕਿਨਾਰੇ, ਤੇ ਇਸ ਲਈ ਇਹਨੂੰ ਕੀ ਸਮਝੀਏ? ਗੋਗਲ ਨੂੰ ਤਾਂ ਮਿੱਟੀ ਝਾੜਨਾ ਚਾਹੁੰਦੇ ਹੋ ਤੁਸੀਂ, ਤੇ ਅਜੇ ਵੀ ਤੁਸੀਂ ਇਸ ਨੂੰ ਰਾਸ਼ਟਰੀ ਆਫ਼ਤ ਐਲਾਨਣ ਲਈ ਤਿਆਰ ਨਹੀਂ। ਤੁਸੀਂ ਕੁਦਰਤੀ ਰਾਸ਼ਟਰੀ ਆਫਤੇ ਨੂੰ ਐਲਾਨਣ ਲਈ ਤਿਆਰ ਨਹੀਂ, ਕੇਂਦਰ ਤੱਕ ਪਹੁੰਚ ਪਰੋ। ਅੱਜ ਵੀ ਮੈਨੂੰ ਉਹਦੇ ਵਿੱਚੋਂ ਕੋਈ ਬਿਆਨ ਨਹੀਂ ਇਹੋ ਜਿਹਾ ਨਹੀਂ ਲੱਭਿਆ ਮੀਟਿੰਗ ਤੋਂ ਬਾਅਦ ਕਿ ਮੁੱਖ ਮੰਤਰੀ ਸਾਹਿਬ ਨੇ ਮੀਡੀਆ 'ਚ ਆ ਕੇ ਕਿਹਾ ਹੋਵੇ ਕਿ ਅਸੀਂ ਕੇਂਦਰ ਨੂੰ ਚਿੱਠੀ ਲਿਖ ਰਹੀ ਹਾਂ, ਅਸੀਂ ਰਾਬਤਾ ਕਰ ਰਹੇ ਹਾਂ, ਸਾਡਾ ਵਫ਼ਦ ਮਿਲਣ ਜਾ ਰਿਹਾ, ਦੇ ਤੇ ਜੀ ਨਿਰਦੇਸ਼ ਧਰਤੀ 'ਤੇ ਜਾ ਕੇ ਕੰਮ ਕਰੋ। ਸੋ ਇਸ ਲਈ ਇਹ ਫਿਕਰਮੰਦੀ ਵਾਲੀ ਸਥਿਤੀ ਹੈ ਕਿ ਇੱਕ ਪਾਸੇ ਮੰਨਿਆ ਜਾ ਰਿਹਾ ਕਿ ਇਹ ਹੜ੍ਹਾਂ ਦੇ ਪਿੱਛੇ ਤਕਨੀਕੀ ਖਾਮੀਆਂ, ਮਨੁੱਖੀ ਗਲਤੀਆਂ, ਪਰ ਇੱਥੋਂ ਤੱਕ ਆਉਂਦਿਆਂ ਆਉਂਦਿਆਂ ਕਿਤੇ ਇਹ ਤਾਂ ਨਹੀਂ ਕਿ ਇਹ ਤੋਂ ਪਹਿਲਾਂ ਪਾਣੀ ਉਤਰਨ ਤੋਂ ਬਾਅਦ ਉਹਦੀ ਮੁਸਕ ਆਵੇ, ਕਿਤੇ ਇਹਦੇ ਵਿੱਚੋਂ ਸਾਜਸ ਦੀ ਮੁਸਕ ਤਾਂ ਨਹੀਂ ਆਉਣ ਲੱਗ ਪਈ ਹੜ੍ਹਾਂ ਦੇ ਪਿੱਛੇ? ਇਹ ਸਵਾਲ ਖੜਾ 1988 'ਚ ਵੀ ਇਹ ਸਵਾਲ ਖੜਾ ਸੀ
ਜੀ,
ਅੱਜ ਫਿਰ ਇਹ ਸਵਾਲ ਖੜਾ ਹੈ।
ਦੀਪਕ ਜੀ, ਹੜ੍ਹਾਂ ਦਰਮਿਆਨ ਜਿਹੜਾ ਭਾਖੜਾ ਡੈਮ ਹੈ ਉਹਦੇ ਉੱਪਰ ਕੇਂਦਰ ਦਾ ਕਬਜ਼ਾ, ਇੱਧਰ ਕੀ ਚੱਲਦਾ ਪਿਆ ਜੀ?
ਬਿਲਕੁਲ ਜੀ, ਇਹ ਤਾਂ ਜਦੋਂ ਮੁੱਖ ਮੰਤਰੀ ਭਗਵੰਤ ਮਾਨ ਜੀ ਪਾਣੀਆਂ ਦੇ ਮਸਲੇ 'ਤੇ ਨੰਗਲ ਡੈਮ ਗੇੜੇ ਮਾਰਦੇ ਸੀ, ਉਸ ਸਮੇਂ ਇਹ ਗੱਲ ਸਾਹਮਣੇ ਆ ਗਈ ਸੀ ਕਿ ਜੀ ਅਮਿਤ ਸ਼ਾਹ ਜੀ ਨੇ ਕਹਿਤਾ ਸੀਗਾ ਵੀ ਕਿ ਡੈਮਾਂ ਦਾ ਕੰਟਰੋਲ ਅਸੀਂ ਆਪਣੇ ਹੱਥ 'ਚ ਲੈ ਰਹੇ ਹਾਂ, ਅਸੀਂ ਆਪਣੀਆਂ ਟੀਮਾਂ ਭੇਜ ਰਹੇ ਹਾਂ
ਜੀ।
ਉਸ ਤੋਂ ਬਾਅਦ ਪੰਜਾਬ ਸਰਕਾਰ ਨੇ ਵਿਧਾਨ ਸਭਾ ਦੇ ਵਿੱਚ ਇੱਕ ਮਤਾ ਲਿਆਂਦਾ ਸੀ ਇਸ ਡੈਮ ਸੇਫਟੀ ਨੂੰ ਲੈ ਕੇ ਕਿ ਜੀ ਇਹ ਸੂਬਿਆਂ ਦਾ ਅਧਿਕਾਰ ਹੈ, ਇਹਦੇ ਉੱਤੇ ਸਾਡਾ ਕੰਟਰੋਲ ਚਾਹੀਦਾ, ਸਾਡੀ ਪੁਲਿਸ ਦਾ ਕੰਟਰੋਲ ਚਾਹੀਦਾ, ਉਹਦੇ ਲਈ ਮਤਾ ਲਿਆਂਦਾ ਤੇ ਉਹ ਮਤਾ ਪੰਜਾਬ ਦੀ ਵਿਧਾਨ ਸਭਾ 'ਚ ਸਰਬਸੰਮਤੀ ਨਾਲ ਪਾਸ ਹੋਇਆ
ਜੀ।
ਵਿਜੇ ਜੀ, ਸਵਾਲ ਇਹ ਹੈ ਕਿ ਜੇ ਤੁਹਾਨੂੰ ਇਹ ਲੱਗਦਾ ਕਿ ਕੇਂਦਰ ਸਾਡੇ ਡੈਮਾਂ ਨੂੰ ਖੋਹਣ ਨੂੰ ਫਿਰਦਾ, ਕਬਜਾਉਣ ਨੂੰ ਫਿਰਦਾ, ਹੈਨਾ, ਪਾਣੀਆਂ ਦੀ ਵੰਡ ਬੜੀਆਂ ਦਾ ਕੰਟਰੋਲ ਤਾਂ ਲਗਭਗ ਉਹਨਾਂ ਨੇ ਸਾਂਭਿਆ ਹੋਈ ਹੈ
ਜੀ,
ਹੁਣ ਓਵਰਆਲ ਕੰਟਰੋਲ ਵੀ ਸੁਰੱਖਿਆ ਵਾਲਾ ਵੀ ਉਹਨਾਂ ਦੇ ਹਵਾਲੇ ਦੇ ਤਾ, ਤੇ ਫਿਰ ਡੈਮ ਤਾਂ ਕੇਂਦਰ ਦੇ ਕਬਜ਼ੇ 'ਚ ਜਾ ਰਹੇ ਨੇ, ਤੇ ਤੁਸੀਂ ਮਤੇ ਦੀ ਥਾਂ ਬਿੱਲ ਕਿਉਂ ਨਹੀਂ ਲਿਆਂਦਾ ਜੀ?
ਜੀ
ਕਾਨੂੰਨ ਕਿਉਂ ਨਹੀਂ ਬਣਾਉਣ ਦੀ ਕੋਸ਼ਿਸ਼ ਕੀਤੀ? ਮਤੇ ਦਾ ਮਤਲਬ ਕੀ ਹੈ ਕਿ ਜੀ ਮੇਰੀ ਭਾਵਨਾ ਕਿ ਜੀ ਇਹ ਗਲਤ ਹੋ ਰਿਹਾ, ਮੈਂ ਭਾਵਨਾ ਵਿਅਕਤ ਕਰਤੀ ਜੀ ਸਾਂਝੇ ਤੌਰ ਤੇ, ਅਸੀਂ ਜੋ ਮਤਾ ਪਾਸ ਕਰਤਾ, ਇੰਨਾ ਕੀ ਹੈ ਨਾ, ਇਹ ਤੋਂ ਵੱਧ ਤਾਂ ਮਤੇ ਦੀ ਕੋਈ ਤਾਕਤ ਨਹੀਂ। ਤੁਸੀਂ ਬਿੱਲ ਲਿਆਉਂਦੇ, ਰਾਜਪਾਲ ਪਾਸ ਨਾ ਕਰਦਾ, ਰਾਸ਼ਟਰਪਤੀ ਪਾਸ ਨਾ ਕਰਦਾ, ਤੁਸੀਂ ਕਹਿਣ ਯੋਗੇ ਹੁੰਦੇ ਕਿ ਅਸੀਂ ਤਾਂ ਬਿੱਲ ਲਿਆਉਂਦਾ ਸੀ, ਕਾਨੂੰਨ ਬਣਾਉਣਾ ਚਾਹੁੰਦੇ ਹਾਂ
ਜੀ,
ਕਹਿੰਦੇ ਸਾਡੇ ਨਾਲ ਧੱਕਾ ਕਰਦਾ, ਤੁਸੀਂ ਤਾਮਿਲਨਾਡੂ ਜਾ ਕੇ ਆਏ, ਕੋਈ ਉੱਥੋਂ ਦੀ ਇੱਕ ਸੁਰਖੀ ਤੁਹਾਡੀ ਕੋਈ ਇਹ ਲੱਗੀ ਕਿ ਤੁਸੀਂ ਤਾਮਿਲਨਾਡੂ ਨੂੰ ਕਹਿ ਕੇ ਆਏ ਹੋਵੋ ਕਿ ਧੰਨਵਾਦ ਤੁਹਾਡਾ ਸੂਬੇ ਦਾ, ਸਰਕਾਰ ਦਾ, ਤੁਸੀਂ ਫੈਡਰਲ ਢਾਂਚੇ ਲਈ ਸੂਬੇ ਦੇ ਅਧਿਕਾਰਾਂ ਲਈ ਲੜਦੇ ਹੋ, ਤੁਸੀਂ ਉੱਥੇ ਖੜ ਕੇ ਕਿਹਾ ਹੋਵੇ ਕਿ ਅਸੀਂ ਮਿਲ ਕੇ ਲੜਾਂਗੇ, ਕੋਈ ਇਹ ਜੀ ਬਿਆਨੀਆਂ ਨਹੀਂ। ਇਹ ਸਭ ਦੇ ਦਰਮਿਆਨ ਕੇਂਦਰ ਵੱਲੋਂ ਇਹ ਵਾਰ ਵਾਰ ਆਉਂਦੀ ਰਹੀ ਕਿ ਜੀ ਅਸੀਂ ਭਾਖੜਾ ਡੈਮ ਦਾ ਕੰਟਰੋਲ ਲੈਣ ਜਾ ਰਹੇ ਹਾਂ, ਕੇਂਦਰੀ ਟੀਮਾਂ ਨੰਗਲ ਆਈਆਂ, ਉਹਨਾਂ ਨੇ ਜਿਹੜੇ ਕੁਆਟਰ ਹੁੰਦੇ ਨੇ ਹੈਨਾ ਉਹ ਪਏ ਨੇ ਜੀ ਇਹਨਾਂ ਦੇ ਉੱਥੇ ਨੰਗਲ ਟਾਊਨਸ਼ਿਪ 'ਚ, ਉਹ ਕੁਆਟਰਾਂ ਦੀ ਨਿਸ਼ਾਨਦੇਹੀ ਕਰਨੀ ਸ਼ੁਰੂ ਕੀਤੀ ਕਿ ਇੱਥੇ ਆ ਕੇ ਕੇਂਦਰੀ ਸੁਰੱਖਿਆ ਦਸਤੇ ਜਿਹੜੇ CISF ਦੇ ਜਵਾਨ ਨੇ ਉਹ ਇੱਥੇ ਆ ਕੇ ਠਹਿਰਨਗੇ ਜੀ।
ਜੀ
ਜਦੋਂ ਉਹਨਾਂ ਦੀ ਮੁਰੰਮਤ ਦਾ ਕੰਮ ਸ਼ੁਰੂ ਹੋਇਆ, ਜਾਂਚ ਟੀਮ ਆਈ ਦਿੱਲੀ ਤੋਂ ਤੇ ਉਹਨਾਂ ਨੇ ਕਿਹਾ ਜੀ ਕਿ ਇਹ ਕੁਆਟਰ ਤਾਂ ਰਹਿਣ ਲਾਇਕ ਨਹੀਂ ਜੀ, ਇਹ ਮੁਰੰਮਤ ਨਾਲ ਵੀ ਨਹੀਂ ਸਰਨੀ, ਜਦੋਂ ਕਿ ਉਹ ਠੀਕ ਠਾਕ ਮੁਰੰਮਤ ਨਾਲ ਰਹਿਣ ਲਾਇਕ ਬਣ ਸਕਦੇ ਨੇ
ਜੀ।
ਪਰ ਇਹ ਸਾਰੀ ਕਾਰਵਾਈ ਜਦੋਂ ਨੰਗਲ ਚੱਲ ਰਹੀ ਸੀ, ਕੋਈ ਸੁਣਿਆ ਜੀ ਕਿ ਮੁੱਖ ਮੰਤਰੀ ਸਾਹਿਬ ਨੇ ਗੱਡੀ ਦੁਆਰਾ ਨੰਗਲ ਨੂੰ ਭਜਾਈ ਹੋਵੇ, ਇਹ ਕੀ ਕਰਨ ਆ ਰਹੇ ਨੇ, ਅਸੀਂ ਨਹੀਂ ਆਉਣ ਦਿੰਦੇ, ਕੋਈ ਮੀਡੀਆ 'ਚ ਬਿਆਨ ਦਿੱਤਾ ਹੋਵੇ, ਕੋਈ ਕੈਬਨਿਟ ਬੈਠਕ ਬੁਲਾਈ ਹੋਵੇ, ਕੋਈ ਦਿੱਲੀ ਨੂੰ ਚਿੱਠੀ ਲਿਖ ਕੇ ਕਿਹਾ ਹੋਵੇ ਕਿ ਨਹੀਂ ਡੈਮਾਂ ਦਾ ਕੰਟਰੋਲ ਸੂਬੇ ਦਾ ਅਧਿਕਾਰ ਹੈ ਜੀ ਅਸੀਂ ਕਰ ਲਾਂਗੇ, ਕਿਤੇ ਕੁਛ ਨਹੀਂ
ਜੀ।
ਤੁਸੀਂ ਡੈਮ ਸੇਫਟੀ ਐਕਟ ਨੂੰ ਰੱਦ ਕਰਨ ਲਈ ਕਿਉਂ ਨਹੀਂ ਬਿੱਲ ਲਿਆਉਂਦੇ ਕਿ ਵੀ ਇਹ ਸਾਡਾ, ਇਹ ਸੂਬਿਆਂ ਦਾ, ਕੇਂਦਰ ਦਾ ਨਹੀਂ ਹੈ, ਕਿਉਂ ਨਹੀਂ ਉਸਨੂੰ ਖਤਮ ਕਰਨ ਲਈ ਪਹਿਲਕਦਮੀ ਕਰਦੇ, ਕਿਤੇ ਚਾਰਜ ਹੋਈ ਨਹੀਂ ਜੀ। ਹੁਣ ਆਖਰ 200 ਬੰਦਾ ਦਿੱਲੀ ਤੋਂ ਨੰਗਲ ਪਹੁੰਚ ਗਿਆ ਜੀ, CISF ਦੇ 200 ਜਵਾਨ ਨੰਗਲ ਪਹੁੰਚ ਗਏ, ਅੱਜ ਸਾਡੇ ਕੋਲ 29 ਤਰੀਕ ਮੁੱਕ ਗਈ ਆ, ਕੱਲ ਦਾ 30 ਤਰੀਕ ਦਾ ਦਿਨ ਆ, ਉਹ ਇੱਕ ਦਿਨ ਆਰਾਮ ਕਰਨਗੇ, 31 ਨੂੰ ਉਹਨਾਂ ਨੇ ਕੰਟਰੋਲ ਸਾਂਭ ਲੈਣਾ, ਚਾਬੀਆਂ ਸਾਂਭ ਲੈਣੀਆਂ, 90 ਦੇ ਕਰੀਬ ਉਹਨਾਂ ਲਈ ਇਹ ਜਿਹੜੇ ਉਹ ਨੇ ਜੀ ਕੁਆਟਰ ਉਹ ਤਿਆਰ ਕਰਾਏ ਨੇ, ਇਹਦਾ ਮਤਲਬ ਇੱਕ 'ਚ ਦੋ ਦੋ ਰਹਿਣਗੇ, 180 ਇੱਕ ਬੰਦੇ ਇਹਨਾਂ 'ਚ ਰਹਿਣਗੇ, ਹੋ ਸਕਦਾ ਬਾਕੀਆਂ ਲਈ ਇੱਕ ਹੋਰ ਪ੍ਰਬੰਧ ਹੋਵੇ
ਜੀ।
ਪਰ ਜਦੋਂ ਕਿ ਮੈਨੂੰ ਜੋ ਜਾਣਕਾਰੀ ਮਿਲ ਰਹੀ ਆ, ਇਹ ਇਕੱਲਾ ਡੈਮ ਤੇ ਕੰਟਰੋਲ ਦਾ ਮਸਲਾ ਨਹੀਂ ਹੈ, ਇਹ ਤੋਂ ਅਗਾਂਹ ਜਿੱਥੇ ਭਾਖੜਾ ਡੈਮ ਹੈ, ਜਿੱਥੇ ਭਾਖੜਾ ਪਿੰਡ ਹੈ, ਮਤਲਬ ਜਿੱਥੇ ਜਾ ਕੇ ਪੰਜਾਬ ਤੇ ਹਿਮਾਚਲ ਦੀ ਹੱਦ ਜੁੜਦੀ ਹੈ ਜਾ ਕੇ, ਉੱਥੇ
ਜੀ
ਉੱਥੇ ਕਹਿੰਦੇ ਜੀ ਕੇਂਦਰ ਦੇ ਇਹਨਾਂ ਵਿਭਾਗੀ ਅਧਿਕਾਰੀਆਂ ਨੇ ਜਿਹਨਾਂ ਨੇ ਆ ਕੇ ਦੌਰੇ ਕੀਤੇ ਸੀ ਨੰਗਲ ਦੇ, ਉਹਨਾਂ ਨੇ ਜ਼ਮੀਨ ਲੱਭੀ ਹੈ ਕਿ ਇੱਥੇ ਨਵੀਂ ਕਲੋਨੀ ਵਸਾਵਾਂਗੇ CISF ਦੇ ਜਵਾਨਾਂ ਦੀ। ਇਹਦਾ ਮਤਲਬ ਨਾ 90 ਕੁਆਟਰਾਂ ਦਾ ਮਸਲਾ, ਨਾ 200 ਮੁਲਾਜ਼ਮਾਂ ਦਾ ਮਸਲਾ, ਇੱਕ ਨਵੀਂ ਕਲੋਨੀ ਵਸਣ ਦੀ ਤਿਆਰੀ ਹੈ, ਇੱਥੇ ਪੂਰੇ ਡੇਰੇ ਨੇ ਪੱਕੇ, ਪੱਕਾ ਕਬਜ਼ਾ ਉਹਨਾਂ ਕੋਲ। ਮੁੱਖ ਮੰਤਰੀ ਸਾਹਿਬ ਹੁਣ ਤੁਸੀਂ ਗਏ ਸੀ ਕਿ ਫਾਟਕ ਨਹੀਂ ਸਿੱਟਣ ਦਿੰਦਾ, ਮੈਂ ਪਾਣੀ ਨਹੀਂ ਜਾਣ ਦਿੰਦਾ, 2 ਮਹੀਨੇ ਲੰਘੇ, 10 ਮਹੀਨੇ ਰਹਿੰਦੇ, ਫਿਰ ਉਹ ਮਸਲਾ ਆਊਗਾ ਕਿ ਜੀ ਹਰਿਆਣੇ ਨੇ ਆਪਣੀ ਹੱਦ ਦਾ ਪਾਣੀ ਪੂਰਾ ਵਰਤ ਲਿਆ, ਫਿਰ ਫਾਟਕ ਤੁਹਾਨੂੰ ਕੋਈ ਨੇੜੇ ਫਟਕਣ ਵੀ ਨਹੀਂ ਦਊਗਾ, ਫਾਟਕਾਂ ਦੀਆਂ ਗੱਲਾਂ ਦੂਰ ਰਹਿ ਗਈਆਂ। ਸੋ ਇਹ ਲੜਾਈ ਕਿਉਂ ਨਹੀਂ ਲੜਦੀ? ਚਲੋ ਜੇ ਮੁੱਖ ਮੰਤਰੀ ਸਾਹਿਬ ਨਹੀਂ, ਵਿਰੋਧੀ ਧਿਰ ਦੇ ਲੀਡਰ ਪ੍ਰਤਾਪ ਬਾਜਵਾ ਜੀ ਚੜੇ ਫਿਰਦੇ ਸੀ ਬੜੇ ਬੜੇ ਟਾਇਰਾਂ ਵਾਲੇ ਟਰੈਕਟਰ ਜਿਹੇ
ਤੇ,
ਕਿ ਮੈਂ ਹੜ੍ਹ ਪੀੜਤਾਂ ਦੀ ਰਾਖੀ ਕਰਨੀ, ਉਹ ਟਰੈਕਟਰ ਲਿਆਉਂਦੇ ਨਾ ਹੁਣ CISF ਨੂੰ ਰੋਕਦੇ ਰਾ, ਵਿਰੋਧੀ ਧਿਰ ਕਿੱਥੇ ਹੈ? ਸੁਖਬੀਰ ਸਿੰਘ ਬਾਦਲ ਤਰਨ ਤਾਰਨ 'ਚ ਵੋਟਾਂ ਮੰਗਦੇ ਫਿਰਦੇ ਨੇ, ਉਹ ਕਿੱਥੇ ਨੇ? ਮਤਲਬ ਕੋਈ ਰਾਜਨੀਤਿਕ ਜਮਾਤ ਪੰਜਾਬ ਦੀ ਪੰਜਾਬ ਦੇ ਮੁੱਦਿਆਂ ਤੇ ਲੜਨ ਨੂੰ ਵੀ ਤਿਆਰ ਨਹੀਂ। ਹੜ੍ਹਦੇ ਆੜ ਦੇ ਵਿੱਚ ਪੰਜਾਬ ਸਰਕਾਰ ਸ਼ਾਮਲ ਆ ਤਾਂ ਦੱਬਣ ਨੂੰ ਫਿਰਦੀ ਆ, ਹੜ੍ਹ ਦੀ ਆੜ ਦੇ ਵਿੱਚ ਡੈਮਾਂ ਦਾ ਕੰਟਰੋਲ ਕੇਂਦਰ ਨੇ ਲੈ ਲਿਆ, ਤੇ ਜੀ ਪੰਜਾਬ ਕੋਲ ਨਾ ਪਾਣੀ ਬਚਿਆ ਨਾ ਜ਼ਮੀਨ ਬਚੀ, ਬਚੂਗਾ ਕੀ? ਇਹ ਵੱਡਾ ਸਵਾਲ ਹੈ,
ਜੀ
ਇਸ ਦੇ ਉੱਤੇ ਗੌਰ ਕਰਨ ਦੀ ਲੋੜ ਹੈ ਰਾਜਨੀਤਿਕ ਧਿਰਾਂ ਨੂੰ, ਪੰਜਾਬ ਦੇ ਮੀਡੀਆ ਨੂੰ, ਸੰਸਥਾਵਾਂ ਨੂੰ, ਬੁੱਧੀਜੀਵੀ ਧਿਰਾਂ ਨੂੰ। ਇਹ ਵੱਡੀ ਲੜਾਈ ਸਾਡੇ ਮੂਹਰੇ ਚੁਣੌਤੀ ਬਣ ਕੇ ਲਗਾਤਾਰ ਇੱਕ ਤੋਂ ਇੱਕ ਖੜੀ ਆ ਰਹੀ ਆ। ਕੱਲ ਸ਼ਾਮਲਾ ਦਾ ਫਿਕਰ ਸੀ, ਅੱਜ ਡੈਮਾਂ ਦਾ ਕਰ ਲਿਓ।
ਜੀ
ਇਸ ਮੁੱਦੇ ਤੇ ਨਾ ਅਸੀਂ ਹਿਮਾਚਲ ਨੂੰ ਨਾਲ ਖੜਾ ਕਰ ਪਾ ਰਹੇ ਹਾਂ, ਨਾ ਅਸੀਂ ਹੋਰ ਉਹਨਾਂ ਸੂਬਿਆਂ ਨੂੰ ਖੜਾ ਕਰ ਪਾ ਰਹੇ ਜਿਹੜੇ ਖੁਦਮੁਖਤਿਆਰੀ ਦੀ ਗੱਲ ਕਰਦੇ ਨੇ। ਸੋ ਫਿਰ ਅਸੀਂ ਕਿਹਦੀ ਝੋਲੀ ਪੈ ਰਹੇ ਹਾਂ? ਡਰ ਲੱਗਦਾ ਕੋਈ ਕੇਂਦਰ ਮੂਹਰੇ ਬੋਲਣ ਤੋਂ, ਜਾਂ ਉਹਨਾਂ ਨੇ ਬਾਂਹ ਅਜਿਹੀ ਮਰੋੜੀ ਹੈ, ਜਾਂ ਤੁਹਾਨੂੰ ਉਹਨਾਂ ਦੀ ਝੋਲੀ ਪੈਣਾ। ਕਿੰਨੇ ਹੀ ਸਵਾਲ ਛੱਡ ਕੇ ਜਾ ਰਹੇ ਹੋ ਤੁਸੀਂ ਇਹਦੇ ਨਾਲ
ਜੀ। ਅੱਛਾ ਦੀਪਕ ਜੀ, ਦੱਸਿਓ ਮਹਾਨ ਕੋਸ਼ ਦੀਆਂ ਕਾਪੀਆਂ ਨੂੰ ਲੈ ਕੇ ਜਿਹੜੀ ਖਬਰ ਚੱਲਦੀ ਪਈ ਹੈ, ਇਹ ਅਗਨ ਭੇਟ ਹੋਈਆਂ ਨੇ, ਜਲ ਭੇਟ ਹੋਈਆਂ ਨੇ, ਕੀ ਹੋਇਆ ਜੀ?
ਬਿਲਕੁਲ, ਬਹੁਤ ਵੱਡਾ ਮਸਲਾ ਹੈ ਜੀ ਇਹ। ਪੰਜਾਬੀ ਯੂਨੀਵਰਸਿਟੀ ਜਿਹੜੀ ਨਾਮ ਤੋਂ ਹੀ ਸਪਸ਼ਟ ਹੈ ਕਿ ਭਾਸ਼ਾ ਆਧਾਰਿਤ, ਬੋਲੀ ਆਧਾਰਿਤ ਯੂਨੀਵਰਸਿਟੀ ਹੈ। ਇਸ ਪੰਜਾਬੀ ਯੂਨੀਵਰਸਿਟੀ ਪਟਿਆਲਾ ਨੂੰ ਇੱਕ ਟਾਸਕ ਮਿਲਿਆ, ਇੱਕ ਕਾਰਜ ਮਿਲਿਆ, ਜਿਹਨੂੰ ਇਹਨਾਂ ਦੀ ਭਾਸ਼ਾ 'ਚ, ਜਿਵੇਂ ਪੜ੍ਹੇ ਲਿਖੇ ਗੁਣੀ ਗਿਆਨੀ ਬੰਦਿਆਂ ਦੀ ਭਾਸ਼ਾ 'ਚ ਕਹਿੰਦੇ ਪ੍ਰੋਜੈਕਟ ਕਹਿੰਦੇ ਆ, ਕਿ ਪ੍ਰੋਜੈਕਟ ਮਿਲ ਗਿਆ ਜੀ, ਹੈ ਨਾ। ਉਹ ਪ੍ਰੋਜੈਕਟ ਸੀ ਕਿ ਮਹਾਨ ਕੋਸ਼, ਹੈ ਨਾ, ਭਾਈ ਕਾਨ ਸਿੰਘ ਨਾਭਾ ਹੋਰਾਂ ਤੋਂ ਉਸ ਮਹਾਨ ਕੋਸ਼ ਨੂੰ ਅਗਾਂਹ ਤੌਰ 'ਤੇ, ਕਿ ਉਹਦੇ ਵਿੱਚ ਕੁਝ ਨਵਾਂ ਸ਼ਾਮਿਲ ਹੋਣਾ ਹੈ, ਸਮੇਂ ਦੇ ਹਾਣ ਦੇ ਕੁਝ ਸ਼ਬਦ, ਕੁਝ ਅਰਥ, ਹੈ ਨਾ, ਕੁਝ ਧਾਰਮਿਕ ਵਿਧਾਵਾਂ 'ਚੋਂ, ਕੁਝ ਸਮਾਜਿਕ ਵਿਧਾਵਾਂ 'ਚੋਂ, ਕੁਝ ਸੱਭਿਆਚਾਰ 'ਚੋਂ। ਸੋ ਸਮੇਂ ਸਮੇਂ ਕਿੰਨਾ ਕੁਛ ਇਹ 'ਚ ਸ਼ਾਮਿਲ ਹੁੰਦਾ ਰਹਿੰਦਾ, ਉਸ ਨੂੰ ਸ਼ਾਮਿਲ ਕਰਕੇ ਉਸ ਦਾ ਨਵਾਂ ਰੂਪ, ਹੈ, ਨਵੇਂ ਢੰਗ ਨਾਲ ਸਾਹਮਣੇ ਲਿਆਉਣ ਦੀ ਜ਼ਿੰਮੇਵਾਰੀ ਪੰਜਾਬੀ ਯੂਨੀਵਰਸਿਟੀ ਪਟਿਆਲਾ ਨੂੰ ਮਿਲੀ। ਅਤੇ ਜੀ ਇਸ ਪ੍ਰੋਜੈਕਟ ਦੇ ਉੱਤੇ ਕਰੋੜਾਂ ਦਾ ਖਰਚਾ
ਜੀ,
ਚੰਗੀ ਖਾਸੀ ਰਕਮ ਲੱਗਦੀ ਹੈ, ਕਿਉਂਕਿ ਗੁਣੀ ਗਿਆਨੀ ਬੰਦੇ ਨੂੰ ਜੇ ਤੁਸੀਂ ਕੰਮ ਦੇਣਾ ਤਾਂ ਉਹਦਾ ਮੁੱਲ ਵੀ ਦੇਣਾ ਪੈਂਦਾ ਜੀ ਤੁਹਾਨੂੰ ਉਹਨਾਂ ਨੂੰ। ਸੋ ਇਸ ਲਈ ਜਿਨ੍ਹਾਂ ਨੇ ਇਹਦੀ ਸੁਧਾਈ ਦਾ ਕੰਮ ਕੀਤਾ, ਜਿਨ੍ਹਾਂ ਨੇ ਇਹਦੀ ਲਿਖਾਈ ਦਾ ਕੰਮ ਕੀਤਾ, ਜਿਨ੍ਹਾਂ ਨੇ ਇਹਦੇ ਵਿੱਚ ਅੱਖਰ ਵਾਧਾ ਘਾਟਾ ਸ਼ਾਮਿਲ ਕਰਨ ਦਾ ਕੰਮ ਕੀਤਾ, ਡਿਜ਼ਾਇਨ ਦਾ, ਟਾਈਪ ਦਾ, ਮੁੜ ਕੇ ਪ੍ਰਕਾਸ਼ਨ ਕਰਨ ਦਾ, ਉਹ ਸਾਰੇ 'ਤੇ ਕਿੰਨਾ ਖਰਚਾ ਆਇਆ ਜੀ? ਜਦੋਂ ਇਹ ਛਪ ਕੇ ਸਾਹਮਣੇ ਆਇਆ ਅਤੇ ਪੰਜਾਬ ਦੇ ਬੁੱਧੀਜੀਵੀ ਵਰਗ ਨੇ, ਚਿੰਤਕ ਵਰਗ ਨੇ ਜਦੋਂ ਨਿਗਾਹ ਮਾਰੀ ਤਾਂ ਕਹਿੰਦੇ ਜੀ ਗਲਤੀਆਂ ਨੇ। ਜਦੋਂ ਗਲਤੀਆਂ ਦੀ ਨਿਸ਼ਾਨਦੇਹੀ ਕਰਨ ਲਈ ਸਪੀਕਰ ਸਾਹਿਬ ਦੀ ਅਗਵਾਈ 'ਚ ਬੈਠਕਾਂ ਦਾ ਦੌਰ ਸ਼ੁਰੂ ਹੋਇਆ, ਅਤੇ ਜੀ ਨਿਸ਼ਾਨਦੇਹੀ ਕਰਦਿਆਂ ਕਰਦਿਆਂ ਵਿਜੇ ਜੀ ਤੁਸੀਂ ਹੈਰਾਨ ਹੋ ਜਾਓਗੇ ਕਿ 2, 4, 5, 10, 20, 25 ਹਜ਼ਾਰ, 2 ਹਜ਼ਾਰ ਨਹੀਂ, 30 ਤੋਂ 35 ਹਜ਼ਾਰ ਗਲਤੀਆਂ ਲੱਭੀਆਂ। ਇਹ ਮਹਾਨ ਕੋਸ਼ ਹੈ, ਆਉਣ ਵਾਲੀਆਂ ਪੀੜ੍ਹੀਆਂ ਨੇ ਇਹਦੇ ਵਿੱਚੋਂ ਹੀ ਅਰਥ, ਇਹਦੇ ਵਿੱਚੋਂ ਹੀ ਸਮਝ, ਇਹਦੇ ਵਿੱਚੋਂ ਹੀ ਭਾਵ, ਇਹਦੇ ਵਿੱਚੋਂ ਹੀ ਸਾਰਾ ਕੁਛ ਲੱਭਣਾ। ਤੇ ਅਸੀਂ ਕੀ ਪਰੋਸ ਕੇ ਜਾ ਰਹੇ ਹਾਂ ਜੀ? ਇਹ ਕੌਣ ਪਰੋਸ ਰਿਹਾ? ਜਿਹੜੀ ਭਾਸ਼ਾ ਆਧਾਰਿਤ ਯੂਨੀਵਰਸਿਟੀ, ਉਹਦੇ ਜਿਹੜੇ ਗੁਣੀ ਗਿਆਨੀਆਂ ਨੂੰ ਇਹ ਸੇਵਾ ਮਿਲੀ, ਉਹਨਾਂ ਨੇ ਕੀ ਨਵਾਈ ਜੀ ਫਿਰ? ਇਸ ਤੋਂ ਗਾਂਹ ਜਦੋਂ ਇਹ ਗਲਤੀਆਂ ਨੂੰ ਦਰੁਸਤ ਕਰਨ ਦੀ ਜ਼ਿੰਮੇਵਾਰੀ ਮਿਲੀ, ਉਹ ਜ਼ਿੰਮੇਵਾਰੀ ਨਿਭਾਉਣ ਤੋਂ ਬਾਅਦ ਦੁਬਾਰਾ ਚੈੱਕ ਕੀਤਾ ਤਾਂ ਹੋਰ ਗਲਤੀਆਂ ਵੱਧ ਗਈਆਂ।
ਅੱਛਾ ਜੀ।
ਤੇ 15,000 ਕਾਪੀਆਂ ਛਪੀਆਂ ਵੀ ਆ। ਆਖਰ ਫੈਸਲਾ ਹੋਇਆ ਸਪੀਕਰ ਸਾਹਿਬ ਦੀ ਅਗਵਾਈ 'ਚ ਕਿ ਬਈ ਇਹਨਾਂ ਨੂੰ ਨਸ਼ਟ ਕੀਤਾ ਜਾਵੇ, ਇਹ ਨਹੀਂ ਜਨਤਕ ਹੋਣੀਆਂ ਚਾਹੀਦੀਆਂ, ਇਹਨੂੰ ਨਵੇਂ ਸਿਰੇ ਤੋਂ ਦੁਬਾਰਾ ਦੇਖਾਂਗੇ। ਉਹਦੇ ਲਈ ਹੋਇਆ ਕਿ ਸਪੀਕਰ ਸਾਹਿਬ ਦੀ ਅਗਵਾਈ 'ਚ ਇਹਨੂੰ ਸਹੀ ਤਰੀਕੇ ਨਾਲ ਬਿੱਲੇ ਲਾਉਣ ਦੀ ਕਵਾਇਤ ਚਲਾਈ ਜਾਊਗੀ। ਹੁਣ ਇਹਦੇ ਵਿੱਚ ਗੁਰਬਾਣੀ ਵੀ ਹੈ, ਇਹਦੇ ਵਿੱਚ ਮੂਲ ਮੰਤਰ ਦੇ ਅਰਥ ਵੀ ਨੇ, ਇਹਦੇ ਵਿੱਚ ਗੀਤਾ ਦੇ ਸ਼ਲੋਕ ਵੀ ਨੇ, ਇਹਦੇ ਵਿੱਚ ਮਤਲਬ ਰਮਾਇਣ ਦੀਆਂ ਛੁਪਾਈਆਂ ਵੀ ਨੇ, ਇਹਦੇ ਵਿੱਚ ਕੁਰਾਨ ਦੀਆਂ ਆਇਦ ਵੀ, ਸਾਰਾ ਕੁਛ ਹੈ। ਸੋ ਸਾਰੇ ਧਰਮਾਂ ਦਾ ਉਹ, ਸੋ ਉਸ ਨੂੰ ਯੂਨੀਵਰਸਿਟੀ ਨੇ ਜਿਹੜੀ ਕੁਤਾਹੀ ਛਾਪਣ ਲਈ ਕੀਤੀ, ਉਹ ਤਾਂ ਕੀਤੀ ਉਹ ਕੀਤੀ, ਗਲਤੀਆਂ ਉਹ 'ਚ ਕੀਤੀਆਂ ਹੀ ਕੀਤੀਆਂ। ਉਹ ਤੋਂ ਅੱਗੇ ਇਹਨੂੰ ਬਿੱਲੇ ਲਾਉਣ ਲੱਗੇ, ਯੂਨੀਵਰਸਿਟੀ ਦੇ ਅੰਦਰ ਇੱਕ ਟੋਆ ਪੱਟਿਆ, ਲਿਆ ਕੇ ਸਿੱਟਣੀਆਂ ਸ਼ੁਰੂ ਕਰਤੀਆਂ। ਇਹ ਇੱਕ ਤਾਂ ਇਹਦੇ ਵਿੱਚ ਧਾਰਮਿਕ ਸ਼ਬਦ ਨੇ, ਉਸ ਨੂੰ ਲੈ ਕੇ ਸਭ ਨੇ ਫਿਕਰ ਪ੍ਰਗਟਾਇਆ, ਯੂਨੀਵਰਸਿਟੀ ਦੇ ਵਿਦਿਆਰਥੀ ਇਕੱਠੇ ਹੋ ਗਏ। ਦੂਜਾ ਆਪਾਂ ਇਹ ਵੀ ਗੱਲ ਮੰਨ ਲਈਏ ਕਿ ਜੇ ਆਪਾਂ ਇਹਨੂੰ ਕਹੀਏ ਕਿ ਧਾਰਮਿਕ ਗ੍ਰੰਥ ਨਹੀਂ ਆ, ਇਹ ਇੱਕ ਕਿਤਾਬ ਹੈ, ਪਰ ਇਹ ਕਿਤਾਬ ਕਿਹਦੀ ਨੁਮਾਇੰਦਗੀ ਕਰਦੀ ਹੈ ਜੀ? ਸਾਡੇ ਵਿਰਸੇ ਦੀ, ਸਾਡੇ ਸੱਭਿਆਚਾਰ ਦੀ, ਹੈ, ਸਾਡੇ ਸ਼ਬਦ ਗੁਰੂ ਦੀ, ਤੇ ਅਸੀਂ ਉਹਦੇ ਨਾਲ ਕਿਹੋ ਜਿਹਾ ਵਰਤਾਰਾ ਕਰ, ਕੋਈ ਤਰੀਕਾਕਾਰ ਤਾਂ ਦਰੁਸਤ ਅਪਣਾਇਆ ਜਾ ਸਕਦਾ ਨਾ
ਜੀ?
ਉਸ ਤਰੀਕਾਕਾਰ ਤੇ ਸਵਾਲ ਹੋਵੇ ਕਿ ਟੋਆ ਪੱਟਿਆ ਤੇ ਉਹ 'ਚ ਸੁੱਟਤਾ, ਤੇ ਜਦੋਂ ਵਿਦਿਆਰਥੀਆਂ ਨੇ ਵਿਰੋਧ ਪ੍ਰਗਟਾਇਆ ਉਹ 'ਚ ਪਾਣੀ ਦੇਤਾ, ਕਹਿੰਦੇ ਨਹੀਂ ਜੀ ਅਸੀਂ ਤਾਂ ਇਹਨੂੰ ਅੱਗ ਨੂੰ ਭੇਟ ਨਹੀਂ ਨਾ ਕਰ ਸਕੇ ਇਸ ਲਈ ਜਲ ਭੇਟ ਕਰ ਰਹੇ। ਉਹ ਵੀ ਜਲ ਭੇਟ ਕਰਨਾ ਸੀ ਫਿਰ ਕੀਰਤਪੁਰ ਲੈ ਜਾਂਦੇ ਜਾਂ ਹਰਿਦੁਆਰ ਲੈ ਜਾਂਦੇ, ਇਹ ਕਿਹੜਾ ਤਰੀਕਾ? ਮਤਲਬ ਲੋਕਾਂ ਨੂੰ ਮੂਰਖ ਬਣਾਉਣ ਵਾਲੀ ਕਬਾਇਲ। ਸੋ ਇਸ ਲਈ ਇਸ ਤਰੀਕਾਕਾਰ ਦੇ ਉੱਤੇ ਵਿਦਿਆਰਥੀਆਂ ਦੇ ਦਮ ਦੇ ਉੱਤੇ ਡੀਨ ਤੋਂ ਲੈ ਕੇ ਵਾਈਸ ਚਾਂਸਲਰ ਤੱਕ ਪਰਚੇ ਹੋ ਗਏ
ਜੀ।
ਚੱਲੀ ਜਾਓ ਕਾਰਵਾਈ, ਕਦੋਂ ਠੰਡੇ ਪਾਸੇ ਚੱਲ ਜਾਓ, ਚਲੀ ਜਾਓ। ਮੈਂ ਕਹਿੰਦਾ ਇਹ ਮਾਮਲਾ ਨਿਬੜ ਵੀ ਜਾਊਗਾ ਕਿ ਇਹਨਾਂ ਨੂੰ ਇਹ ਤਰੀਕਾਕਾਰ ਨਹੀਂ ਅਪਣਾਉਣਾ ਚਾਹੀਦਾ ਸੀ, ਕੋਈ ਸਹੀ ਤਰੀਕਾ ਅਪਣਾ ਲੈਣਾ ਚਾਹੀਦਾ ਸੀ, ਪਰ ਫਿਕਰ ਇਹ ਖੜਾ ਕਿ ਕਿਤੇ ਕੋਈ ਧਾਰਮਿਕ ਰੰਗਤ ਨਾ ਲੈ ਜਾਵੇ। ਪਰ ਮੇਰਾ ਮੰਨਣਾ ਇਹ ਹੈ ਕਿ ਵੱਡੀ ਗਲਤੀ ਤਾਂ ਉਹ ਹੈ ਕਿ ਜਿਹੜੀ ਇਹਦੀ ਛਪਾਈ 'ਚ ਕੁਤਾਹੀ ਹੋਈ। ਮਤਲਬ ਜੇ ਪ੍ਰੋਜੈਕਟ ਤੇ ਇੰਨੇ ਲੱਖਾਂ ਕਰੋੜਾਂ ਰੁਪਈਆ ਖਰਚਾ ਆਇਆ, ਜੇ ਤੁਸੀਂ ਉਹਦੇ ਮਾਣ ਭੱਤੇ ਲਏ ਨੇ ਇਸ ਕੰਮ ਨੂੰ ਸਿਰੇ ਲਾਉਣ ਦੇ, ਤਾਂ ਫਿਰ ਇਹ ਗਲਤੀਆਂ ਲਈ ਵੀ ਜ਼ਿੰਮੇਵਾਰ ਤੁਸੀਂ ਹੋ, ਤੁਹਾਡੇ ਤੋਂ ਵਸੂਲੀ ਕਿਉਂ ਨਾ ਹੋਵੇ?
ਜੀ ਜੀ
ਰਿਟਾਇਰ ਹੋ ਗਏ ਜੀ, ਬਦਲੀਆਂ ਹੋ ਗਈਆਂ ਜੀ, ਚਲੇ ਗਏ ਜੀ, ਸਾਲਾਂ ਬੱਧੀ ਚੱਲਦਾ ਇਹ ਕੰਮ ਸੀ। ਸੋ ਮੋਟੀ ਜੇ ਕਮਾਈ ਖਾਧੀ ਹੈ ਮਿਲਦਾ ਵਿਆਜ ਸਣੇ ਉਹਨਾਂ ਤੋਂ ਇਸ ਕੁਤਾਹੀ ਲਈ, ਉਹਨਾਂ ਦੀ ਜ਼ਿੰਮੇਵਾਰੀ ਤੈਅ ਕਰਨੀ ਚਾਹੀਦੀ ਆ, ਔਰ ਉਹਨਾਂ ਦੀ ਇਸ ਦੇ ਮਾਮਲੇ ਵਿੱਚ ਪੈਸੇ ਦੀ ਵਾਪਸੀ, ਕਿਉਂਕਿ ਪੰਜਾਬੀ ਯੂਨੀਵਰਸਿਟੀ ਪਟਿਆਲਾ ਤਾਂ ਪਹਿਲਾਂ ਹੀ ਆਰਥਿਕ ਤੌਰ 'ਤੇ ਕਮਜ਼ੋਰ ਹੈ ਜੀ, ਅਤੇ ਉਸ ਜ਼ਮੀਨ ਦੇ ਉੱਤੇ ਲੈਂਡ ਮਾਫੀਆ ਦੀ ਅੱਖ ਹੈ ਜੀ। ਜੇ ਅਜਿਹੀਆਂ ਕੁਤਾਹੀਆਂ ਕਰੋਗੇ ਅਗਲੇ ਕਹਿਣਗੇ ਜੀ ਲਾਓ ਤਾਲੇ,
ਬਿਲਕੁਲ
ਪਹਿਲਾਂ ਹੀ ਲੋਕ ਤਾਂ ਭਾਲਦੇ ਨੇ ਚੀਜ਼ਾਂ। ਸੋ ਯੂਨੀਵਰਸਿਟੀ ਨੂੰ ਬਚਾਉਣ ਦੀ ਵੀ ਲੋੜ ਹੈ, ਅਤੇ ਉਹਨਾਂ ਦੀ ਉਹ ਗੁਣੀ ਗਿਆਨੀ, ਅਸੀਂ ਪ੍ਰੋਫੈਸਰਾਂ ਕੋਲ ਪੜ੍ਹੇ ਹਾਂ, ਅਧਿਆਪਕਾਂ ਕੋਲ ਪੜ੍ਹੇ ਹਾਂ, ਗੁਰੂ ਸਾਹਿਬਾਨਾਂ ਕੋਲ ਪੜ੍ਹੇ ਹਾਂ, ਪਰ ਜੇ ਤੁਹਾਨੂੰ ਅਗਲੀ ਪੀੜ੍ਹੀ ਨੂੰ ਕੁਛ ਸੌਂਪ ਕੇ ਜਾਣ ਦੀ ਜ਼ਿੰਮੇਵਾਰੀ ਜਿਹਨਾਂ ਨੂੰ ਮਿਲੀ ਆ, ਜੇ ਉਹ ਜ਼ਿੰਮੇਵਾਰੀ ਨਹੀਂ ਨਿਭਾਉਣਗੇ ਤਾਂ ਤੁਸੀਂ ਸਮੁੱਚਿਆਂ ਨੂੰ ਤਾਂ ਨਾ ਇਸ ਕਟਹਿਰੇ 'ਚ ਖੜਾ ਕਰੋ। ਚੰਦ ਬੰਦਿਆਂ ਦੀ ਗਲਤੀ
ਜੀ
ਆਉਣ ਵਾਲੀਆਂ ਕਿੰਨੀਆਂ ਪੀੜ੍ਹੀਆਂ ਨੇ ਭੋਗਣੀ ਸੀ, ਸਮਾਂ ਰਹਿੰਦਿਆਂ ਫੜ ਹੋ ਗਈ, ਪਰ ਉਹਨਾਂ ਦੀ ਮੈਨੂੰ ਲੱਗਦਾ ਜ਼ਿੰਮੇਵਾਰੀ ਤੈਅ ਕਰਕੇ ਉਹਨਾਂ ਦੀ ਸਜ਼ਾ ਵੀ ਕੋਈ ਮੁਕਰਰ ਕਰਨੀ ਚਾਹੀਦੀ ਆ।
ਦੀਪਕ ਜੀ, ਡੋਨਲਡ ਟਰੰਪ ਦੀ ਐਡਮਿਨਿਸਟ੍ਰੇਸ਼ਨ ਵੱਲੋਂ ਰੂਲਸ ਦੇ ਵਿੱਚ ਨਿਤ ਨਵੀਂ ਤਬਦੀਲੀਆਂ ਕੀਤੀਆਂ ਜਾਂਦੀਆਂ ਨੇ, ਕਈ ਮੁਲਕਾਂ ਦੀ ਸਰਦਰਦੀ ਉਹਨਾਂ ਨੇ ਵਧਾ ਦਿੱਤੀ ਹੋਈ ਆ। ਇਸ ਹਫ਼ਤੇ ਇੱਕ ਹੋਰ ਤਬਦੀਲੀ ਜਿਹੜੀ ਐਲਾਨੀ ਗਈ ਹੈ ਕਿ ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਜਿਹੜੇ ਵੀਜ਼ੇ ਦਿੱਤੇ ਜਾਂਦੇ ਨੇ ਸਟੂਡੈਂਟ ਵੀਜ਼ਾਸ, ਉਹਦੀ ਇੱਕ ਡਿਊਰੇਸ਼ਨ ਮਖਸੂਸ ਕਰ ਦਿੱਤੀ ਗਈ ਹੈ ਵੀ ਇਸ ਤੋਂ ਵੱਧ 4 ਸਾਲ ਤੋਂ ਵੱਧ ਵੀਜ਼ਾ ਨਹੀਂ ਦੇਣਾ ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ। ਈਵਨ ਮੈਂ ਇਹ ਵੀ ਦੇਖ ਰਿਹਾ ਸੀ ਜੀ ਕਿ ਜਿਹੜੇ ਪੱਤਰਕਾਰਾਂ ਨੂੰ ਵੀ ਵੀਜ਼ੇ ਮਿਲਿਆ ਕਰਦੇ ਨੇ ਅਮਰੀਕਾ ਜਾਣ ਲਈ, ਉਹਦੀ ਵੀ ਮਿਆਦ ਵੱਧ ਤੋਂ ਵੱਧ 240 ਦਿਨਾਂ ਦੀ ਮਖਸੂਸ ਕਰ ਦਿੱਤੀ ਗਈ ਆ। ਸੋ ਵੀਜ਼ਿਆਂ ਦੀ ਸਖਤੀ ਜਾਰੀ ਹੈ ਜੀ।
ਬਿਲਕੁਲ ਜੀ, ਅਮਰੀਕਾ ਵੱਲੋਂ ਲਗਾਤਾਰ ਜਿਹੋ ਜਿਹੀਆਂ ਤਬਦੀਲੀਆਂ, ਜਿਹੋ ਜਿਹੇ ਨਿਯਮ ਲਿਆਉਂਦੇ ਜਾ ਰਹੇ ਨੇ, ਉਹ ਧੱਕੇਸ਼ਾਹੀ ਵਾਲੇ ਵੱਧ ਲੱਗਦੇ ਨੇ, ਉਹ ਧੌਂਸ ਵਾਲੇ ਵੱਧ ਲੱਗਦੇ ਨੇ, ਔਰ ਭਾਰਤ ਉਹਦੇ ਵਿੱਚ ਕਾਫ਼ੀ ਜ਼ਿਆਦਾ ਸਭ ਤੋਂ ਵੱਧ ਪੀੜਿਤ ਹੁੰਦਾ ਨਜ਼ਰ ਆ ਰਿਹਾ। ਜਿਵੇਂ ਆਪਾਂ ਟੈਰਫ ਦੀ ਗੱਲ ਕਰ ਰਹੇ ਸੀ ਕਿ ਸਭ ਤੋਂ ਵੱਧ ਭਾਰਤ ਤੇ ਦੁਨੀਆਂ ਦੇ ਸਾਰੇ ਮੁਲਕਾਂ ਨਾਲੋਂ ਵੱਧ
ਜੀ,
ਹੈ ਨਾ, ਜਹਾਜ਼ ਭਰ ਕੇ ਸਾਡੇ ਹੀ ਇਸ ਤਰੀਕੇ ਨਾਲ ਕੱਢੇ ਬੱਚੇ, ਹੈ ਨਾ, ਤੇ ਉਸ ਤੋਂ ਬਾਅਦ ਹੁਣ ਮਤਲਬ ਕਿ ਤੁਸੀਂ ਕਹਿੰਦੇ ਹੋ ਕਿ ਮੈਂ 0 ਟੈਰਫ ਵਾਲਾ ਵੀ ਉਹਦੇ ਨਾਲ ਤੁਹਾਡਾ ਸਮਝੌਤਾ ਕਰੂੰਗਾ, ਹੈ ਨਾ। ਸੋ ਉਹ ਤਰੀਕਾ ਕਰ ਵੀ ਖੜਾ ਆਪਣੀ ਵਾਰੀ ਵਾਲੇ ਉੱਧਰ ਵਾਲੇ ਪਾਸੇ। ਸੋ ਇਹ ਸਭ ਦੇ ਦਰਮਿਆਨ ਆ ਪਿਛਲੇ ਦਿਨ ਡਰਾਈਵਰ ਵਾਲਾ ਮਸਲਾ ਕਿੱਡਾ ਬੜਾ ਬਣਿਆ, ਤੇ ਹੁਣ ਉਹਦੇ ਵਿੱਚੋਂ ਇੱਕ ਨਵੀਂ ਮਾਰ ਆ ਗਈ ਜੀ। ਬਿਲਕੁਲ, ਇਹ ਮੈਨੂੰ ਲੱਗਦਾ ਜਾਰਜ ਬੁਸ਼ ਹੋਰਾਂ ਦੇ ਸਮੇਂ, ਮਤਲਬ ਜਦੋਂ ਰਾਸ਼ਟਰਪਤੀ ਸੀਗੇ, ਉਸ ਸਮੇਂ ਦਾ ਨਿਯਮ ਸੀ ਜਿਹਨੂੰ ਲਿਆ ਕੇ ਹੁਣ ਬਦਲਿਆ। ਕਰੀਬ 23 ਸਾਲ ਬਾਅਦ ਇਸ ਨਿਯਮ ਤਬਦੀਲੀ ਕੀਤੀ ਹੈ। ਪਹਿਲਾਂ ਅਮਰੀਕਾ ਜਿਹੜੇ ਬੱਚੇ ਸਟੱਡੀ ਵੀਜ਼ੇ ਤੇ ਜਾਂਦੇ ਨੇ, ਉਹ ਜਿੰਨੀ ਪੜ੍ਹਾਈ ਕਰਨਾ ਚਾਹੁੰਦੇ ਨੇ ਇੱਕ ਵੀਜ਼ੇ ਦੇ ਆਧਾਰ ਤੇ ਹੋ ਜਾਂਦੀ ਹੈ
ਜੀ।
ਮਤਲਬ 4 ਸਾਲ ਦੀ ਤੁਹਾਡੀ ਗ੍ਰੈਜੂਏਸ਼ਨ ਹੈ, 2 ਸਾਲ ਦੀ ਤੁਹਾਡੀ ਮਾਸਟਰ ਹੈ, ਜੇ ਤੁਸੀਂ ਇਹ 6 ਸਾਲ ਦੀ ਕਰਦੇ ਹੋ ਤਾਂ ਇੱਕ ਪ੍ਰਕਿਰਿਆ ਚ ਹੋ ਗਈ। ਜੇ ਉਹ ਤੋਂ ਬਾਅਦ ਤੁਸੀਂ PhD ਕਰਦੇ ਹੋ, 5 ਸਾਲ ਹੋਰ ਹੈ ਫਿਰ
ਜੀ,
ਫਿਰ ਉਹ 11 ਸਾਲ ਹੈ। ਸੋ ਜੇਕਰ ਉਹ 11 ਸਾਲ ਤੋਂ ਇੱਕ ਵੀਜ਼ੇ ਚ ਹੋ ਰਹੀ ਹੈ, ਪਰ ਹੁਣ ਤੁਸੀਂ ਕਹਿੰਦੇ ਜੀ 2 ਸਾਲ ਤੋਂ ਲੈ ਕੇ 4 ਸਾਲ ਦਾ ਵੀਜ਼ਾ ਮਿਲੂ, ਜੇ ਮਾਸਟਰ ਕਰਨ ਜਾ ਰਹੇ ਹੋ ਫਿਰ 2 ਸਾਲ ਹੈ, ਹੈ ਨਾ। ਜੇ ਤੁਸੀਂ ਮਤਲਬ ਕਿ ਗ੍ਰੈਜੂਏਸ਼ਨ ਕਰਨ ਜਾ ਰਹੇ ਹੋ ਫਿਰ 4 ਸਾਲ ਹੈ, ਇਹਦਾ ਮਤਲਬ ਗ੍ਰੈਜੂਏਸ਼ਨ ਤੋਂ ਬਾਅਦ ਜੇ ਮਾਸਟਰ ਕਰਨੀ ਹੈ ਤਾਂ ਵੀਜ਼ਾ ਦੁਬਾਰਾ ਲਓ
ਜੀ,
ਨਵੇਂ ਸਿਰੇ ਅਪਲਾਈ ਕਰੋ, ਤੇ ਜੇ ਮਾਸਟਰ ਤੋਂ ਬਾਅਦ PhD ਕਰਨੀ ਹੈ ਫਿਰ ਦੁਬਾਰਾ ਅਪਲਾਈ ਕਰੋ। ਤੇ ਇਹੀ ਨਹੀਂ ਇਕੱਲਾ, ਜੋ ਜਾਣਕਾਰੀ ਮੈਨੂੰ ਹੈ ਮੇਰੇ ਹਿਸਾਬ ਨਾਲ ਮੇਰੇ ਨਾਲੋਂ ਵੱਧ ਤੁਹਾਨੂੰ ਜਾਂ ਸਾਡੇ ਦਰਸ਼ਕਾਂ ਨੂੰ ਇਹਦੇ ਬਾਰੇ ਵੱਧ ਪਤਾ ਹੋਊਗਾ, ਹੈ ਨਾ। ਪਰ ਮੈਂ ਭਾਰਤ ਵਾਲੇ ਪਾਸੇ ਜਿਹੜਾ ਫਿਕਰ ਦੇ ਹਵਾਲੇ ਨਾਲ ਗੱਲ ਕਰ ਰਿਹਾ, ਉਹ ਇਹ ਵੀ ਹੈ, ਕਹਿੰਦੇ ਕਿ ਇਹ ਵੀ ਤੈਅ ਕਰਤਾ ਕਿ ਪਹਿਲਾਂ ਪੜ੍ਹਾਈ ਪੂਰੀ ਹੋਣ ਤੋਂ ਬਾਅਦ ਉੱਥੇ ਤੁਸੀਂ ਸੈੱਟ ਹੋਣਾ ਨਹੀਂ ਹੋਣਾ, ਜਾਂ ਨੌਕਰੀ ਪੇਸ਼ੇ ਲਈ ਅਪਲਾਈ ਕਰਨਾ ਕਿ ਨਹੀਂ ਕਰਨਾ, ਉਹਦੇ ਲਈ ਤੁਹਾਡੇ ਕੋਲ 2 ਮਹੀਨਿਆਂ ਦਾ ਵਕਫਾ ਮਿਲ ਜਾਂਦਾ ਸੀ, 60 ਦਿਨ
ਜੀ,
ਤੇ ਕਹਿੰਦੇ ਜੀ ਉਹ ਵੀ ਘਟਾ ਕੇ 30 ਦਿਨ ਕਰਤੇ
ਜੀ ਜੀ ਜੀ।
ਸੋ ਇਸ ਲਈ ਇਹਦੇ ਨਾਲ ਭਾਰਤੀ ਵਿਦਿਆਰਥੀਆਂ ਲਈ ਵੀ ਖੜਾ ਹੋ ਗਿਆ ਨਵਾਂ ਮਸਲਾ, ਮਾਪਿਆਂ ਲਈ ਵੀ ਫਿਕਰਮੰਦੀ ਵੱਧ ਗਈ, ਤੇ ਫਿਰ ਦੂਆ ਘਰ ਕੈਨੇਡਾ ਦੇਖਦੇ ਨੇ ਜੀ। ਕੈਨੇਡਾ 'ਚ ਵੈਸੇ ਹੀ ਮੇਰਾ ਖਿਆਲ 65-66% ਸਟੱਡੀ ਵੀਜ਼ਿਆਂ 'ਚ ਕਟੌਤੀ ਕਰ ਦਿੱਤੀ ਗਈ ਆ
ਜੀ ਜੀ।
ਸੋ ਇਸ ਲਈ ਇਹ ਦੋਵੇਂ ਪਾਸਿਓਂ ਮੈਨੂੰ ਇਹ ਲੱਗ ਰਿਹਾ ਕਿ ਬੂਹੇ ਬੰਦ ਹੋ ਰਹੇ ਨੇ ਵਿਦਿਆਰਥੀਆਂ ਦੇ ਲਈ, ਤੇ ਉਹ ਇਸੇ ਲਈ ਸ਼ਾਇਦ ਭਾਰਤ ਤੋਂ ਬੱਚਿਆਂ ਨੇ ਹੁਣ ਨਿਊਜ਼ੀਲੈਂਡ, ਆਸਟ੍ਰੇਲੀਆ, ਜਰਮਨੀ ਜਾਂ ਹੋਰ ਇਹਨਾਂ ਮੁਲਕਾਂ ਦਾ ਰੁੱਖ ਵੱਧ ਕਰਨਾ ਸ਼ੁਰੂ ਕੀਤਾ
ਜੀ। ਪਾਲਿਸੀ ਲੈਵਲ ਤੇ ਬਹੁਤ ਵੱਡੀਆਂ ਤਬਦੀਲੀਆਂ ਆ ਰਹੀਆਂ ਨੇ ਦੀਪਕ ਜੀ, ਵੇਖਦੇ ਹਾਂ ਆਉਂਦੇ ਦਿਨਾਂ 'ਚ ਹੋਰ ਕੀ ਕੁਝ ਹੁੰਦਾ। ਪ੍ਰਧਾਨ ਮੰਤਰੀ, ਭਾਰਤ ਦੇ ਪ੍ਰਧਾਨ ਮੰਤਰੀ ਜਪਾਨ ਗਏ ਨੇ ਅੱਜ, ਉੱਥੇ ਜਾ ਕੇ ਉਹਨਾਂ ਨੇ ਜਪਾਨੀਆਂ ਨੂੰ ਕਿਹਾ ਭਾਈ ਤੁਸੀਂ ਆਪਣੇ ਕਾਰਖਾਨੇ ਇੰਡੀਆ 'ਚ ਲਾ ਲਓ। ਸੋ ਆਉਂਦੇ ਦਿਨਾਂ 'ਚ ਉਹ ਜੀਓ ਪੋਲੀਟੀਕਲ ਪੱਧਰ 'ਤੇ ਏਸ਼ੀਆ ਜਿਹੜੀ ਉਹ ਵੱਡੀ ਮੀਟਿੰਗ ਹੋਣੀ ਆ, ਉਹ ਵੀ ਦੇਖੋ ਉਹ 'ਚੋਂ ਕੀ ਕੁਝ ਨਿਕਲਦਾ।
ਬਿਲਕੁਲ ਜੀ, ਜਪਾਨ ਗਏ ਨੇ ਅਤੇ ਪਰਸੋਂ ਨੂੰ ਉਹਨਾਂ ਨੇ ਚੀਨ ਦੇ ਰਾਸ਼ਟਰਪਤੀ ਨਾਲ ਨਿੱਜੀ ਮੁਲਾਕਾਤ ਵੀ ਕਰਨੀ ਹੈ 31 ਤਰੀਕ ਨੂੰ, ਔਰ 1 ਤਰੀਕ ਨੂੰ ਸ਼ਾਇਦ ਪੁਤੀਨ ਨਾਲ ਵੀ ਉੱਥੇ ਵੀ ਮੁਲਾਕਾਤ ਹੋਣੀ ਹੈ।
ਹੁਣ ਤਾਂ ਬਿਆਨ ਦੇਖੋ ਚਾਈਨਾ ਵਾਲੇ ਪਾਸਿਓਂ ਵੀ ਅਤੇ ਭਾਰਤ ਵਾਲੇ ਪਾਸਿਓਂ ਵੀ ਇਹ ਆ ਰਹੇ ਨੇ ਵੀ ਇੰਡੀਆ ਅਤੇ ਚਾਈਨਾ ਜੇ ਆਪਣੇ ਮਤਭੇਦ ਸੋਲਵ ਕਰਕੇ ਆਪਸ ਦੇ ਵਿੱਚ ਇਕੱਠੇ ਹੋ ਜਾਣ ਤਾਂ ਦੁਨੀਆ ਭਰ ਦੇ ਵਿੱਚ ਸਥਿਰਤਾ ਕਾਇਮ ਕਰਨ ਦੇ ਲਈ ਇਹ ਦੋਹਾਂ ਮੁਲਕਾਂ ਦਾ ਏਕਾ ਇੱਕ ਬਹੁਤ ਮਹੱਤਵਪੂਰਨ ਭੂਮਿਕਾ ਨਿਭਾ ਸਕਦਾ।
ਹੁਣ ਹੋਇਆ ਨਹੀਂ ਹੋਇਆ, ਜਾਂ ਸਿਰਫ ਖਬਰ ਬਣਾਈ ਜਾ ਰਹੀ ਹੈ, ਜਾਂ ਅਮਰੀਕਾ ਤੇ ਦਬਾਅ ਲਈ ਹੈ ਕਿ ਦੇਖ, ਖਬਰ ਤਾਂ ਇਹ ਵੀ ਚੱਲੀ ਹੈ ਸਾਡੇ ਜੀ ਕਿ ਚੀਨ ਦੇ ਰਾਸ਼ਟਰਪਤੀ ਜਿਨਪਿੰਗ ਨੇ ਭਾਰਤੀ ਰਾਸ਼ਟਰਪਤੀ ਦ੍ਰੌਪਦੀ ਮੁਰਮੂ ਹੋਰਾਂ ਨੂੰ ਹੈ ਨਾ ਇੱਕ ਗੁਪਤ ਚਿੱਠੀ ਲਿਖ ਕੇ ਕਿਹਾ ਸੀਗਾ ਕਿ ਆਪਾਂ ਮਿਲ ਕੇ ਅੱਗੇ ਵਧਣਾ ਚਾਹੁੰਦੇ ਹਾਂ ਅਮਰੀਕਾ ਦੇ ਖਿਲਾਫ਼। ਸੋ ਇਹਦੀ ਵੀ ਚਰਚਾ ਖੂਬ ਹੈ ਜੀ। ਸੋ ਇਹਦਾ ਮਤਲਬ ਇਹ ਦਬਾਅ ਬਣਾਉਣ ਦੀ ਹੈ ਜਾਂ ਸੱਚਮੁੱਚ ਚਿੱਠੀ ਲਿਖੀ ਹੈ,
ਇੱਕ ਅੰਤਰ
ਇਹਦੀ ਵੀ ਚਰਚਾ ਖੂਬ ਹੈ।
ਅੰਤਰਰਾਸ਼ਟਰੀ ਮੀਡੀਆ 'ਚ ਇੱਕ ਹੋਰ ਸੁਰਖੀ ਬਹੁਤ ਬਣਦੀ ਪਈ ਹੈ ਵੀ ਚਾਈਨਾ ਨੇ ਇਹ ਕਿਹਾ ਕਿ ਭਾਰਤ ਦੇ ਨਾਲ ਜਿਹੜਾ ਅਸੀਂ ਨੇੜਤਾ ਵਧਾਉਣ ਦੀ ਗੱਲ ਕਰ ਰਹੇ ਹਾਂ ਇਹ ਅਸੀਂ ਕੋਈ ਡਿਪਲੋਮੈਟਿਕ ਪੋਲੀਟਿਕਸ ਨਹੀਂ ਖੇਡਦੇ ਪਏ, ਸਾਡੀ ਸੱਚੀ ਮਨਸ਼ਾ ਇਹ ਆ, ਅਸੀਂ ਕੋਈ ਹੁਣ ਅਮਰੀਕਾ ਦੇ ਮੂਹਰੇ ਦਬਦਬਾ ਬਣਾਉਣ ਦੇ ਲਈ ਨਹੀਂ। ਸਾਨੂੰ ਪਤਾ ਇਹ ਗੱਲ ਵੀ ਜੇ ਇਹ ਦੋਹੇ ਮੁਲਕ ਇਕੱਠੇ ਚੱਲਣਗੇ ਤਾਂ ਫਿਰ ਦੁਨੀਆ ਭਰ ਦੇ ਵਿੱਚ ਸਥਿਰਤਾ ਲਈ ਉਹ ਬਹੁਤ ਵਧੀਆ ਗੱਲ ਹੋਏਗੀ। ਸੋ ਕਾਫ਼ੀ ਕੁਝ ਅਗਲਾ ਹਫ਼ਤਾ ਬੜਾ ਇੰਪੋਰਟੈਂਟ ਹੋਣ ਵਾਲਾ।
ਇਹ ਵਿਜੇ ਜੀ ਆਪਾਂ ਅਕਸਰ ਗੱਲ ਕਰਦੇ ਆਏ ਹਾਂ ਕਿ ਜੇ ਤਿਕੜੀ ਇਕੱਠੀ ਹੋ ਜਾਵੇ ਤਾਂ ਦੁਨੀਆ ਨੂੰ ਮੂਹਰੇ ਲਾ ਸਕਦੀ ਹੈ, ਕੋਈ ਸ਼ੱਕ ਨਹੀਂ।
ਜੀ ਜੀ,
ਫਿਰ ਇਹਨਾਂ ਨਾਲ ਹੋਰ ਕਿੰਨੇ ਹੀ ਮੁਲਕ ਆ ਜਾਣਗੇ
ਜੀ,
ਤੇ ਦੁਨੀਆ ਤੋਂ ਮੇਰਾ ਭਾਵ ਅਮਰੀਕਾ ਨੂੰ ਇਹ ਜਿਹੜਾ ਆਪਣੇ ਆਪ ਨੂੰ ਸਭ ਤੋਂ ਜ਼ਿਆਦਾ ਸਮਝਦਾ ਕਿ ਮੈਂ ਹੀ ਹਾਂ ਹੁਣ ਨੰਬਰ 1
ਜੀ,
ਹੈ ਨਾ। ਪਰ ਇਹ ਸਭ ਦੇ ਬਾਵਜੂਦ ਵੀ ਕੀ ਚੀਨ ਤੇ ਨੰਗੀ ਅੱਖ ਨਾਲ ਭਰੋਸਾ ਕੀਤਾ ਜਾ ਸਕਦਾ, ਇਹ ਵੀ
ਸਵਾਲ ਇਹ ਹੈ। ਦੇਖੋ ਪੱਛਮੀ ਮੁਲਕਾਂ ਦੀ ਜਦੋਂ ਗੱਲ ਹੁੰਦੀ G7 ਹੈ ਨਾ ਵੀ, ਉਹ ਪੱਛਮੀ ਮੁਲਕਾਂ ਦੀ ਆਪਸੀ ਜਿਹੜਾ ਗਰੁੱਪ ਹੈਗਾ ਵਿਕਸਿਤ ਮੁਲਕਾਂ ਦਾ, ਫਿਰ ਉਹਨੂੰ ਐਕਸਪੈਂਡ ਕਰਕੇ G20 ਕਰ ਲੈਂਦੇ ਆ। ਦੀਪਕ ਜੀ, 3 ਸਤੰਬਰ ਨੂੰ ਚਾਈਨਾ ਦੇ ਵਿੱਚ ਬੇਜਿੰਗ 'ਚ ਟੈਨਾਮੈਨ ਸਕੁਏਅਰ 'ਚ ਹੋਣੀ ਆ ਮਿਲਟਰੀ ਦੀ ਪਰੇਡ ਹੋਣੀ ਆ, ਵਿਕਟਰੀ ਡੇ ਪਰੇਡ। ਉਹਦੇ 'ਚ 26 ਵੱਖੋ ਵੱਖਰੇ ਮੁਲਕਾਂ ਦੇ ਜਿਹੜੇ ਮੁਖੀ ਨੇ ਉਹ ਉੱਥੇ ਮੌਜੂਦ ਹੋਣਗੇ, ਅਤੇ ਜਿਹਦੇ ਵਿੱਚ ਰਸ਼ੀਆ, ਨੌਰਥ ਕੋਰੀਆ ਵਾਲੇ ਕਿਮ ਜੋਂਗ ਉਨ, ਉਹ ਤਾਂ ਨਿਕਲਦੇ ਨਹੀਂ ਆਪਣੇ ਮੁਲਕ ਤੋਂ ਬਾਹਰ ਕਦੀ, ਉਹ ਵੀ ਆ ਰਹੇ ਨੇ, ਅਤੇ ਈਰਾਨ ਦੇ ਵੀ ਰੈਪ੍ਰੈਜੈਂਟੇਟਿਵ ਮੁਖੀ ਉੱਥੇ ਮੌਜੂਦ ਹੋਣਗੇ। ਤੁਹਾਡਾ ਬਹੁਤ ਸ਼ੁਕਰੀਆ, ਥੈਂਕ ਯੂ, ਸਤਿ ਸ਼੍ਰੀ ਅਕਾਲ ਜੀ।
ਬਹੁਤ ਸ਼ੁਕਰੀਆ ਜੀ, ਧੰਨਵਾਦ, ਸਤਿ ਸ਼੍ਰੀ ਅਕਾਲ ਜੀ,
ਥੈਂਕ ਯੂ ਜੀ।